ਸੀ ਲੋਹੇ ਦੀ ਵਰਦੀ, ਉਹ ਇਹਦੇ ਹੇਠਾਂ ਵਿਛਾਤੀ, ਧਰਤੀ ਗਰਮ ਸੀ, ਦਰਖਤ ਕੋਈ ਨੇੜੇ ਨਹੀਂ ਸੀ, ਧੁੱਪਰੋਂ ਧੁੱਪ ਪੈਂਦੀ ਸੀ। ਇਹਦੀ ਵੱਡੀ ਢਾਲ ਜਿਹਨੂੰ ਸੋਨੇ ਦੇ ਪੱਤਰੇ ਲੱਗੇ ਹੋਏ ਸੀ ਕੰਢਿਆਂ ਦੇ ਉੱਤੇ, ਉਹ ਢਾਲ ਬਰਛੇ ਤੇ ਟੰਕੇ ਦੇ ਮੂੰਹ ਤੇ ਦੋਸ਼ ਪਰਛਾਵਾਂ ਕਰ ਦਿੱਤਾ। ਜਦ ਇਹ ਦਵਾਈਆਂ ਦੇ ਅਸਰ ਦੇ ਨਾਲ ਇਸਨੇ ਨੇਤਰ ਖੋਲੇ ਤਾਂ ਹੈਰਾਨ ਹੋ ਗਿਆ, ਇਹਨੂੰ ਤਾਂ ਸੋਨੇ ਰੰਗਾ ਸਮਾਨ ਨਜ਼ਰ ਆਉਣ ਲੱਗ ਗਿਆ। ਯਾਦਾਸ਼ਤ ਆ ਗਈ ਵੀ ਉਹ ਕਹਿੰਦੇ ਸੀ ਵੀ ਸੋਨੇ ਦਾ ਸਮਾਨ ਹੋਏਗਾ ਤਾਂ ਹੋ ਗਿਆ ਸੋਨੇ ਦਾ, ਧਰਤੀ ਲੋਹੇ ਦੀ ਜਦ ਹੇਠਾਂ ਹੱਥ ਮਾਰਿਆ ਤਾਂ ਲੋਹਾ ਵਿਛਾਇਆ ਪਿਆ ਥੱਲੇ, ਵਰਦੀ ਵਿਛਾਈ ਹੋਈ ਆ ਲੋਹੇ ਦੀ। ਉਸ ਵੇਲੇ ਰੋਣ ਲੱਗ ਗਿਆ ਵੀ ਮੇਰਾ ਤਾਂ ਸਮਾਂ ਆ ਗਿਆ, ਬਹੁਤ ਰੋਇਆ। ਹਕੀਮਾਂ ਨੂੰ ਵੀ ਪਤਾ ਲੱਗ ਗਿਆ ਵੀ ਇਹਦੀ ਜਿਹੜੀ ਸਮਾਨ ਪ੍ਰਾਣ ਦੀ ਗੰਢ ਸੀ ਨਾਭੀ ਜੋ ਖੁੱਲ ਗਈ, ਹੁਣ ਨਹੀਂ ਕੋਈ ਦਵਾਈ ਲੱਗ ਸਕਦੀ, ਕੋਈ ਤਰੀਕਾ ਨਹੀਂ। ਜਦੋਂ ਗੰਢ ਖੁੱਲ ਜਾਵੇ ਆਖਰੀ ਪ੍ਰਾਣ ਦੀ, ਸਮਾਨ ਪ੍ਰਾਣ ਦੀ ਗੰਢ ਖੁੱਲਦੇ ਨਾ ਖੁੱਲੇ ਸਾਡੀ ਟੈਂਪਰੇਚਰ ਠੀਕ ਰਹਿੰਦੀ ਹੈ, ਨਹੀਂ ਤਾਂ ਸਾਰਾ ਕੁਛ ਅਪਸੈਟ ਹੋ ਜਾਂਦਾ। ਅਤੇ ਉਸ ਵੇਲੇ ਹਕੀਮਾਂ ਨੂੰ ਪੁੱਛਿਆ, ਕਹਿਣ ਲੱਗਿਆ ਵੀ ਮੈਨੂੰ ਕਿਸੇ ਤਰੀਕੇ ਨਾਲ ਕੋਈ ਐਸੀ ਦਵਾਈ ਦਿਉ, ਮਹਿੰਗੀ ਤੇ ਮਹਿੰਗੀ, ਮੈਨੂੰ ਰਾਜ਼ੀ ਕਰ ਦਿਉ, ਅੱਧਾ ਰਾਜ ਤੁਹਾਨੂੰ ਦੇ ਦਿਉ। ਉਹਨਾਂ ਨੇ ਚੁੱਪ ਧਾਰ ਲਈ। ਉਹਦੇ ਬਾਅਦ ਕਹਿਣ ਲੱਗਿਆ ਵੀ ਜਿੰਨਾ ਮੈਂ ਦੁਨੀਆਂ ਦਾ ਰਾਜ ਜਿੱਤਿਆ ਹੈ ਮੈਂ ਸਾਰਾ ਤੁਹਾਨੂੰ ਦੇ ਦਿਉ, ਇੱਕ ਵਾਰੀ ਮੇਰੀ ਮਾਂ ਨੂੰ ਮਿਲਾ ਦਿਉ, ਮੈਨੂੰ 12 ਸਾਲ ਹੋ ਗਏ ਮੈਨੂੰ ਵਿਛੜੇ ਹੋਏ, ਮੈਂ ਜਾ ਕੇ ਇੱਕ ਵਾਰੀ ਗੱਲ ਕਰਨੀ ਚਾਹੁੰਦਾ। ਉਹ ਕੀ ਕਹੂਗੀ, ਮੇਰਾ ਪੁੱਤਰ ਤਾਂ ਘਰ ਆਇਆ ਜੀ, ਮੂਡੀ ਹੋ ਗਿਆ, ਭਾਅ ਵਿੱਚ ਆ ਗਿਆ, ਰੋਈ ਜਾਂਦਾ, ਤੁਸੀਂ ਬੋਲਦੇ ਕਿਉਂ ਨਹੀਂ, ਕਹਿੰਦੇ ਦੱਸੋ ਇਸ ਤੋਂ ਵੱਧ ਹੋਰ ਕੀ ਚਾਹੀਦਾ ਤੁਹਾਨੂੰ, ਤੁਹਾਡੇ ਕੋਲ ਹੈ ਨਹੀਂ ਦਵਾਈ ਕੋਈ। ਉਸ ਵੇਲੇ ਵੱਡਾ ਜਿਹੜਾ ਵੈਦ ਸੀ, ਹਕੀਮ ਸੀ, ਉਹ ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਇਹ ਦੁਨੀਆਂ ਦਾ ਰਾਜ ਤਾਂ ਕੀ, ਜੇ ਹੁਣ ਤੂੰ ਸਾਨੂੰ ਸਵਰਗ ਦੇ ਰਾਜ ਵੀ ਦੇ ਦੇ, 3 ਲੋਕਾਂ ਦਾ ਰਾਜ ਦੇ ਦੇਣੇ, ਪਤਾਲ ਦਾ, ਆਕਾਸ਼ ਦਾ ਅਤੇ ਧਰਤੀ ਦਾ, ਤੈਨੂੰ ਅਸੀਂ ਇੱਕ ਸਵਾਸ ਹੁਣ ਫਾਲਤੂ ਨਹੀਂ ਦਵਾ ਸਕਦੇ, ਤੇਰੇ ਸਵਾਸਾਂ ਦੀ ਗੰਢ ਖੁੱਲ ਗਈ ਹੈ। ਉਸ ਵੇਲੇ ਬਹੁਤ ਰੋਇਆ, ਕਹਿਣ ਲੱਗਿਆ ਮੇਰਾ ਪੰਧਨਾਵਾਂ ਲਿਖੋ ਛੇਤੀ। ਕਹਿਣ ਲੱਗਿਆ ਆਉਣ ਵਾਲੀ ਦੁਨੀਆਂ ਮੇਰਾ ਨਾਂ ਲਿਆ ਕਰੇਗੀ, ਵੀ ਉਸਨੇ ਸਾਰੀ ਦੁਨੀਆਂ ਦਾ ਫਾਤਾ ਸੀ, ਅਲੈਗਜ਼ੈਂਡਰ ਦੀ ਗ੍ਰੇਟ ਕਹਿੰਦੇ ਨੇ ਉਹਨੂੰ, ਤੇ ਨਾਲ ਇਹ ਦੱਸ ਦਿਓ ਉਹਨਾਂ ਨੂੰ ਵੀ ਉਹ ਇੰਨਾ ਅਣਜਾਣ ਰਿਹਾ ਕਿ ਉਸਨੂੰ ਸਵਾਸਾਂ ਦੀ ਕੀਮਤ ਦਾ ਨਾ ਪਤਾ ਲੱਗਿਆ, ਤੇ ਜਿਸ ਵਕਤ ਕੀਮਤ ਦਾ ਪਤਾ ਲੱਗਿਆ ਉਸ ਵੇਲੇ ਉਹ ਬੇਚਾਰਾ ਹੋ ਗਿਆ। ਦੱਸ ਦਿਓ ਦੁਨੀਆਂ ਨੂੰ ਢੰਡੋਰਾ ਫਰਾ ਕੇ ਵੀ ਤੁਹਾਡਾ ਇੱਕ ਇੱਕ ਸਵਾਸ 3 ਲੋਕਾਂ ਦੇ ਰਾਜ ਤੋਂ ਵੱਧ ਕੀਮਤ ਰੱਖਦਾ, ਤੇ ਉਹਨਾਂ ਨੂੰ ਕਹਿ ਦਿਓ ਇਹਦੀ ਕਦਰ ਕਰਨ। ਬੜੀ ਸੋਹਣੀ ਬਾਤ ਉਸਨੇ ਇਤਿਹਾਸ ਦੇ ਅੰਦਰ ਲਿਆਂਦੀ, ਪਰ ਇਹ ਹੈ ਕਦਰਦਾਨਾਂ ਵਾਸਤੇ ਜਿਹਨਾਂ ਦੇ ਅੰਦਰ ਹੌਲ ਪੈ ਜਾਵੇ ਵੀ ਹੈ 24,000 ਸਵਾਸ ਜਿਹਨਾਂ ਦੀ ਕੀਮਤ ਕੋਈ ਨਹੀਂ ਹੈ, ਉਹ ਸਾਰੇ ਸਾਡੇ ਬਰਬਾਦ ਹੋ ਜਾਂਦੇ ਨੇ ਐਵੇਂ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਪ੍ਰੇਮੀਆਂ ਤੂੰ ਗੱਲ ਸਮਝ, ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਪੜ੍ਹ ਲਓ ਸਾਰੇ,
ਮੇਰਾ ਜਨਮ Thank you.
ਰਿਸ਼ਤ ਗਵਾਇਆ ਖਾਏ ਦੋ ਕੰਮ ਕਰਦਾ। ਜੇ ਤਾਂ ਦੋਏ ਹੀ ਕਰਦਾ ਰਹੇ ਫਿਰ ਤਾਂ ਕੋਈ ਵਿਗੜਿਆ ਨਹੀਂ ਕੁਛ ਵੀ, ਕਿਉਂ ਪੰਜਾਹ ਵਾਰੀ ਅੱਗੇ ਕਰੋੜਾਂ ਵਾਰੀ ਜੰਮਿਆ ਕਰੋੜਾਂ ਵਾਰੀ ਮਰਿਆ। ਪਰ ਇਹ ਉਲਟੇ ਕੰਮ ਕਰਦਾ, ਜਦੋਂ ਜਾਗਦਾ ਖਾਂਦਾ ਪੀਂਦਾ ਫਿਰ ਕਿਸੇ ਦੀ ਨਿੰਦਿਆ ਕਰਦਾ, ਕਿਸੇ ਦੀ ਚੁਗਲੀ ਕਰਦਾ, ਕਿਸੇ ਨਾਲ ਈਰਖਾ ਕਰਦਾ, ਛਲ ਕਰਦਾ, ਕਪਟ ਕਰਦਾ, ਮਿਲਾਵਟਾਂ ਕਰਦਾ, ਅਨੇਕਾਂ ਮਾੜੇ ਕੰਮ ਕਰਦਾ, ਲੁਕ ਲੁਕ ਕੇ ਕਰਦਾ, ਸਾਹਮਣੇ ਕਰਦਾ। ਉਹ ਬੀਜ ਬੀਜ ਦਿੰਦਾ, ਫਿਰ ਉਹ ਵੱਢਣ ਵਾਸਤੇ ਬਹੁਤ ਇਹਨੂੰ ਲੰਮਾ ਚੱਕਰ ਕੱਟਣਾ ਪੈਂਦਾ। ਸੋ ਮਹਾਰਾਜ ਕਹਿੰਦੇ ਸੋਚ, ਬਹੁਤ ਕੀਮਤੀ ਤੈਨੂੰ ਮਨ ਸਰੀਰ ਮਿਲਿਆ। ਸੋ ਇਹ ਸਾਰੀ ਵਿਚਾਰ ਉਸ ਪ੍ਰੇਮੀ ਨੇ ਸਰਵਣ ਕਰੀ। ਲਗਨ ਸੀ, ਪਹਿਲੇ ਦਿਨ ਨਹੀਂ ਸੀ ਆਇਆ, ਇਮਿਊਨ ਨਹੀਂ ਸੀ ਹੋਇਆ। ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਇੱਕ ਤਾਂ ਉਪਦੇਸ਼ ਸੁਣਦੇ ਸੁਣਦੇ ਇਮਿਊਨ ਹੋ ਜਾਂਦੇ ਨੇ, ਜਿਵੇਂ DDT ਆਈ ਸੀ ਪਹਿਲਾਂ ਤਾਂ ਇਹ ਅਸਰ ਕਰਦੀ ਹੁੰਦੀ, ਮੱਛਰ ਮਰ ਜਾਂਦੇ ਹੁੰਦੇ, ਜੇ ਮੁਸ਼ਕ ਵੀ ਆ ਜਾਂਦਾ ਸੀ ਤਾਂ ਵੀ ਮਰ ਜਾਂਦੇ, ਹੁਣ ਉੱਤੇ ਛਿੜਕ ਦਿਓ ਤਾਂ ਵੀ ਨਹੀਂ ਮਰਦੇ, ਇਹਨੂੰ ਇਮਿਊਨ ਕਹਿੰਦੇ ਨੇ। ਇਵੇਂ ਜਿਵੇਂ ਬਹੁਤ ਸਾਰੇ ਬੰਦੇ ਹੁੰਦੇ ਨੇ ਸਤਸੰਗ 'ਚ ਆ ਜਾਂਦੇ ਨੇ, ਗੁਰੂ ਘਰ ਦੀ ਸੇਵਾ ਕਰਦੇ ਨੇ, ਪੜ੍ਹਦੇ ਨੇ, ਲਿਖਦੇ ਨੇ, ਕਿਤਾਬਾਂ ਪੜ੍ਹਦੇ ਨੇ, ਹੋਰ ਬੇਅੰਤ ਵਿਚਾਰ ਸੁਣਦੇ ਨੇ, ਪਰ ਉਹ ਇਮਿਊਨ ਹੋਏ ਹੁੰਦੇ ਨੇ, ਜ਼ਿੰਦਗੀ 'ਚ ਨਹੀਂ ਉਹਨਾਂ ਦੇ ਫਰਕ ਪੈਂਦਾ। ਅਤੇ ਉਹਨਾਂ ਦੇ ਜਿਵੇਂ ਮੁਰਗਾਬੀ ਦੇ ਫੰਗ ਜਾਂਦੇ ਨੇ ਚਿਉਂਕਣੇ, ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਮਨ ਚਿਉਂਕਣੇ ਹੋ ਜਾਂਦੇ ਨੇ, ਉੱਥੇ ਅਸਰ ਨਹੀਂ ਹੁੰਦਾ। ਇੱਕ ਉਹ ਹੁੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਛੋਟੀ ਤੋਂ ਛੋਟੀ ਗੱਲ ਸੁਣ ਕੇ ਵੀ ਵਿਚਾਰ ਕਰਦੇ ਨੇ, ਨਿੱਕੇ ਤੋਂ ਨਿੱਕੇ ਬੰਦੇ ਦੀ ਬਾਤ ਵੀ ਸੁਣ ਕੇ ਵਿਚਾਰ ਕਰਦੇ ਨੇ ਵੀ ਇਹਨੇ ਕੋਈ ਗੱਲ ਨਵੀਂ ਦੱਸੀ, ਫਿਰ ਉਹ ਹਿਰਦੇ 'ਚ ਧਾਰਨ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਇਹ ਨਵਾਂ ਆਇਆ ਸੀ, ਪਹਿਲੀ ਵਾਰੀ ਸਤਸੰਗ 'ਚ ਆਇਆ ਸੀ ਅਤੇ ਗੁਰਸਿੱਖ ਤੋਂ ਕਾਫ਼ੀ ਕੁਛ ਪਹਿਲਾਂ ਸੁਣ ਚੁੱਕਿਆ ਸੀ। ਸੋ ਇਹ ਸੋਚਣ ਲੱਗ ਗਿਆ ਵੀ ਹੈ ਤਾਂ ਗੱਲ ਠੀਕ, ਜੇ ਇੰਨਾ ਹੀ ਕੀਮਤੀ ਮਾਨਸ ਜਨਮ ਹੈ ਤਾਂ ਫਿਰ ਬਰਬਾਦ ਕਰ ਲਿਆ, ਕੋਈ ਰਸਤਾ ਵੀ ਲੱਭ ਜਾਏਗਾ, ਕੋਈ ਤਰੀਕਾ ਹੈ ਵੀ ਜਿਹਦੇ ਨਾਲ ਕਿਸੇ ਕਿਨਾਰੇ ਪਹੁੰਚ ਜਾਈਏ। ਤਾਂ ਉਸ ਵੇਲੇ ਫਿਰ ਦੂਸਰੀ ਵਿਚਾਰ ਇਸ ਤਰ੍ਹਾਂ ਦੇ ਨਾਲ ਸਰਵਣ ਕਰਦਾ,
ਬਿਨਾਂ ਗੁਰਾਂ ਤੋਂ ਮੁਕਤ ਨਾ ਲਈਓ, ਭਾਗਾਂ ਬਿਨਾਂ ਗੁਰਾਂ Thank you.
ਪਰ ਗੁਰੂ ਮਿਲਦਾ ਹੈ ਜਿਨ ਮਸਤਕ ਤੁਰਹਾਰ ਲਿਖਿਆ ਤਿੰਨ ਸਤਿਗੁਰ ਮਿਲਿਆ ਆਰਾਮ ਦਾ। ਉਹਨੇ ਕਰਨਾ ਕੀ ਆ, ਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘੱਟ ਬਲਿਆ। ਅੰਦਰ ਜਿਹੜਾ ਹਨੇਰਾ ਪਿਆ ਹੋਇਆ ਸਾਡੇ ਕਰੋੜਾਂ ਕਰੋੜਾਂ ਜਨਮਾਂ ਦਾ, ਉਹ ਗੁਰੂ ਦੇ ਬਗੈਰ ਕੋਈ ਕੱਟਣ ਨੂੰ ਸਮਰੱਥ ਨਹੀਂ। ਅਤੇ ਫਿਰ ਜਦੋਂ ਗੁਰੂ ਮਿਲ ਜਾਂਦਾ, ਹਨੇਰਾ ਕੱਟ ਹੋ ਜਾਂਦਾ, ਫਿਰ ਗਿਆਨ ਦਾ ਪ੍ਰਕਾਸ਼ ਹੋ ਕੇ ਸੂਰਜ ਚੜ੍ਹ ਜਾਂਦਾ। ਕਹਿੰਦੇ ਮਿਟਿਆ ਹਨੇਰਾ ਜਿਉਂ ਸੂਰਜ ਰਹਿਣ ਕਰਾਖੀ। ਜਦੋਂ ਗੁਰੂ ਮਿਲ ਗਿਆ ਫਿਰ ਹਨੇਰਾ ਮਿਟ ਗਿਆ, ਅਤੇ ਜਿਵੇਂ ਸੂਰਜ ਚੜ੍ਹੇ ਅਤੇ ਰਾਤ ਦਾ ਪਤਾ ਹੀ ਨਹੀਂ ਰਹਿੰਦਾ ਵੀ ਸੀਗੀ ਵੀ ਕਾਲੀ ਬੋਲੀ ਰਾਤ, ਇਸ ਤਰ੍ਹਾਂ ਨਾਲ ਹੋ ਜਾਇਆ ਕਰਦਾ। ਪਰ ਇਹ ਭਾਗਾਂ ਦੀ ਖੇਡ ਹੈ, ਅਤੇ ਗੁਰੂ ਦੇ ਬਗੈਰ ਕੋਈ ਤਰਿਆ ਨਹੀਂ। ਗੁਰਜਹਾਜ਼ ਖੇਵਟ ਗੁਰੂ ਮਲਾਹ ਹੈ ਗੁਰੂ ਜਹਾਜ਼ ਦਾ, ਗੁਰਬਿਨ ਤਰਿਆ ਨਾ ਕੋਈ। ਸਾਰੀ ਸ੍ਰਿਸ਼ਟੀ ਦਾ ਧਾਰਮਿਕ ਇਤਿਹਾਸ ਦੇਖ ਲਓ, ਮੁਰਸ਼ਦ ਦੇ ਕਾਮਲ ਤੋਂ ਬਗੈਰ ਕੋਈ ਨਹੀਂ ਤਰਿਆ। ਜੇ ਗੁਰੂ ਨਾਨਕ ਪਾਤਸ਼ਾਹ ਸੰਸਾਰ 'ਚ ਆਏ ਨੇ ਤਾਂ ਗੁਰੂ ਧਾਰਨ ਦੀ ਰੀਤ ਕਰਨ ਵਾਸਤੇ ਆਪ ਨੂੰ ਅਕਾਲ ਪੁਰਖ ਦੇ ਦਰ 'ਤੇ ਜਾਣਾ ਪਿਆ। ਹੇ ਨਾਨਕ ਤੂੰ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਆਇਆ, ਕਿਹੜਾ ਕੰਮ ਹੈ? ਕਹਿੰਦੇ ਪਾਤਸ਼ਾਹ ਤੁਸੀਂ ਮੈਨੂੰ ਕੰਮ ਦਿੱਤਾ ਸੰਸਾਰ ਨੂੰ ਭਰਮਾਂ ਵਹਿਮਾਂ 'ਚੋਂ ਕੱਢਣ ਦਾ ਅਤੇ ਤੇਰੇ ਬਾਰੇ ਦੱਸਣ ਦਾ, ਪਰ ਇਹ ਕੰਮ ਤਾਂ ਹੋ ਸਕਦਾ ਜੇ ਤੇਰੀ ਮਰਿਆਦਾ ਹੈ ਕਿ ਜਦ ਤੱਕ ਗੁਰੂ ਨਹੀਂ ਧਾਰਿਆ ਜਾਂਦਾ ਉਨੀ ਦੇਰ ਤੱਕ ਇਹ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ। ਸੋ ਮੈਂ ਸੰਸਾਰ ਦੇ ਅੰਦਰ ਨਿਗਾਹ ਮਾਰੀ ਹੈ ਵੀ ਜੋ ਸੋਝਾ ਕੋ ਨਹੀਂ ਵਹਿ ਗਲੀਚਾ ਪਾਏ। ਸਾਰੇ ਸੰਸਾਰ 'ਚ ਕੋਈ ਨਹੀਂ ਹੈ ਜਿਹਨੂੰ ਸਮਰੱਥ ਕਿਹਾ ਜਾਵੇ, ਹਨੇਰਾ ਪੈ ਗਿਆ। ਸੋ ਮੈਂ ਆਪਦੇ ਦਰ 'ਤੇ ਆਪ ਨੂੰ ਇਹ ਗੁਰੂ ਧਾਰਨ ਕਰਨ ਵਾਸਤੇ ਆਇਆ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਕਹਿੰਦੇ ਸਾਨੂੰ ਤਾਂ ਨਿਰੰਕਾਰ ਏ ਗੁਰੂ ਮਿਲਿਆ, ਏਕੰਕਾਰ। ਉਸ ਨੇ ਹੀ ਸਾਨੂੰ ਸੰਸਾਰ ਵਾਸਤੇ ਦੋ ਮੰਤਰ ਦਿੱਤੇ। ਪਹਿਲਾ ਦਿੱਤਾ ਆਪਣੇ ਸਰੂਪ ਦਾ ਗਿਆਨ, ਵੀ ਸੰਸਾਰ ਨੂੰ ਇਹ ਦੱਸ ਦਿਓ ਵੀ ਮੇਰਾ ਸਰੂਪ ਜਿਹੜਾ ਹੈਗਾ ਉਹ ਕੋਈ ਆਪਣੇ ਵਰਗਾ ਨਾ ਬਣਾਉਣ ਮਨੁੱਖ, ਵੀ ਚਾਰ ਬਾਹਾਂ ਜਾਂ ਦੋ ਬਾਹਾਂ ਵਾਲਾ ਹੋਏਗਾ, ਇਸ ਤਰ੍ਹਾਂ ਅੱਖਾਂ ਹੋਣਗੀਆਂ। ਐਂ ਨਾ, ਮੇਰਾ ਜਿਹੜਾ ਰੂਪ ਹੈ ਉਹ ਇੱਕ ਹੀ ਓਂਕਾਰ ਹੈ। ਏਕੰਕਾਰ ਤੋਂ ਓਂਕਾਰ ਦੀ ਧੁਨੀ ਦੇ ਨਾਲ ਮੈਂ ਸੰਸਾਰ ਦੇ ਅੰਦਰ ਪ੍ਰਗਟ ਹਾਂ। ਉਸ ਧੁਨੀ ਤੋਂ ਹੀ, ਧੁਨ ਤੋਂ ਹੀ ਸਾਰੀ ਸ੍ਰਿਸ਼ਟੀ ਦਾ ਵਜੂਦ ਕਾਇਮ ਹੈ। ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਸ਼ਬਦ। ਇਹਦੇ ਦੋ ਰੂਪ ਨੇ ਸ਼ਬਦ, ਇੱਕ ਤਾਂ ਇਹ ਹੈ ਜਿਹੜਾ ਸਾਨੂੰ ਨਜ਼ਰ ਆਉਂਦਾ ਜਿਹਨੂੰ ਪ੍ਰਕਿਰਤੀ ਕਹਿੰਦੇ ਹਾਂ, ਦੁਨੀਆ ਕਹਿੰਦੇ ਹਾਂ, ਮੈਟਰ ਕਹਿੰਦੇ ਹਾਂ। ਦੂਸਰਾ ਇਹਦਾ ਰੂਪ ਗਿਆਨ ਵਿੱਚ ਚੱਲਦਾ, ਉਹ ਚੱਲਦਾ ਚੱਲਦਾ ਮਹਾਂਪੁਰਸ਼ਾਂ ਦੇ ਰਾਹੀਂ, ਵੇਦਾਂ ਦੇ ਰਾਹੀਂ, ਕੁਰਾਨ ਸ਼ਰੀਫ ਦੇ ਰਾਹੀਂ, ਬਾਈਬਲ ਦੇ ਰਾਹੀਂ, ਮਹਾਂਪੁਰਸ਼ਾਂ ਦੇ ਅਨੁਭਵ ਤੋਂ, ਗੁਰੂ ਨਾਨਕ ਮਹਾਰਾਜ ਦੇ ਰਾਹੀਂ, ਉਹ ਸ਼ਬਦ ਅੱਖਰਾਂ ਵਿੱਚ ਸਾਕਾਰ ਹੋ ਕੇ ਉਹੀ ਓਂਕਾਰ ਇੱਥੇ ਇਸ ਤਰ੍ਹਾਂ ਦੇ ਨਾਲ ਗਿਆਨ ਰੂਪ ਹੋ ਕੇ ਵਿਦਮਾਨ ਹੈ। ਇਹਦੇ 'ਚ ਦਰਸ਼ਨ ਦੇ ਰਿਹਾ ਉਹੀ ਸਰੂਪ। ਇਹ ਸ਼ੁੱਧ ਸਰੂਪ ਹੈ ਜਿਹੜਾ ਸਾਡਾ ਹੈ। ਇਹਦੇ ਵਿੱਚ ਤਿਰਗੁਣੀ ਮਾਇਆ ਰਲ ਗਈ, ਰਜੋਗੁਣ, ਤਮੋਗੁਣ, ਸਤੋਗੁਣ। ਅਸੀਂ ਇਹ ਸ਼ੁੱਧ ਹੋ ਗਏ ਅਤੇ ਮੈਲੇ ਹੋ ਗਏ। ਇਹ ਸ਼ੁੱਧ ਹੈ, ਪ੍ਰਕਾਸ਼ ਹੈ ਉਸਦਾ, ਜਿੰਨਾ ਗਿਆਨ ਹੈ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਸੰਸਾਰ ਨੂੰ ਇਹ ਦੱਸਣਾ ਬਈ ਮੈਂ ਆਪਣੇ ਨਿਰਗੁਣ ਸਰੂਪ 'ਚੋਂ ਏਕੰਕਾਰ ਦੇ ਰੂਪ ਦੇ ਅੰਦਰ ਸਾਕਾਰ ਰੂਪ ਧਾਰਿਆ। ਉਸ ਤੋਂ ਮੈਂ ਓਂਕਾਰ ਦੀ ਧੁੰਨ ਦੇ ਨਾਲ ਓਂਕਾਰ ਸਰੂਪ ਧਾਰਿਆ, ਸ਼ਬਦ ਦਾ, ਧੁੰਨ ਦਾ। ਉਸ ਧੁੰਨ ਦੇ ਨਾਲ ਤਿੰਨ ਲਹਿਰਾਂ ਚੱਲੀਆਂ, ਇੱਕ ਸੰਸਾਰ ਨੂੰ ਬਣਾਉਣ ਵਾਲੀ, ਅਤੇ ਇੱਕ ਕਾਇਮ ਰੱਖਣ ਵਾਲੀ, ਇੱਕ ਨਾਸ਼ ਕਰਨ ਵਾਲੀ। ਅਤੇ ਫਿਰ ਮੈਂ ਐਂ ਨਹੀਂ ਹੋਇਆ ਵੀ ਮੇਰਾ ਵਜੂਦ ਖਤਮ ਹੋ ਗਿਆ ਨਾ, ਕਹਿੰਦੇ ਫਿਰ ਸੱਤ ਹਾਂ। ਮੇਰੀ ਹਸਤੀ ਹੈ, ਮੈਂ ਬੀਂਗ ਆ, ਸਤ ਬੀਂਗ ਨੂੰ ਕਹਿੰਦੇ ਨੇ ਹਸਤੀ ਨੂੰ, ਫਿਰ ਮੈਂ ਨਾਮ ਆ। ਉਹ ਗਿਆਨ ਆ ਜਿੱਥੇ ਕੋਈ ਵੀ ਭੁਲੇਖਾ ਨਹੀਂ ਹੈ, ਫਿਰ ਕਰਤਾ ਸਾਰੇ ਸੰਸਾਰ ਦੇ ਬਣਾਉਣ ਵਾਲਾ, ਫਿਰ ਮੈਂ ਪੁਰਖਾ, ਮੈਂ ਬਣਾ ਕੇ ਮਿਸਤਰੀ ਕੁਰਸੀ ਬਣਾ ਕੇ, ਕੁਰਸੀ ਚੋਂ ਮਿਸਤਰੀ ਨਜ਼ਰ ਨਹੀਂ ਆਉਂਦਾ, ਉਹਦਾ ਆਰਟ ਤਾਂ ਨਜ਼ਰ ਆਉਂਦਾ ਪਰ ਉਹ ਮਿਸਤਰੀ ਨਹੀਂ ਆਉਂਦਾ, ਹੈ ਨਹੀਂ ਉਹਦੇ ਵਿੱਚ। ਮਕਾਨ ਬਣਾ ਕੇ ਰਾਜ ਨਜ਼ਰ ਨਹੀਂ ਆਉਂਦਾ ਉਹਦੇ ਵਿੱਚ, ਸੰਸਾਰ ਦੀਆਂ ਚੀਜ਼ਾਂ ਬਣਾ ਕੇ ਬਣਾਉਣ ਵਾਲਾ ਉਹਦੇ ਵਿੱਚ ਨਹੀਂ ਹੁੰਦਾ। ਅਤੇ ਮੈਂ ਪੁਰਖ ਹਾਂ, ਮੈਂ ਬਣਾਉਣ ਤੋਂ ਬਾਅਦ ਸਾਰਿਆਂ ਦੇ ਘੱਟ ਘੱਟ 'ਚ ਵਿਆਪਕ ਹਾਂ, ਕਿਤੇ ਮੈਂ ਦੂਰ ਨਹੀਂ ਜਾਂਦਾ, ਮੇਰੇ 'ਚ ਸੰਸਾਰ ਹੈ, ਸੰਸਾਰ 'ਚ ਮੈਂ। ਆਹ ਗੱਲ ਸਮਝੋ ਤੁਸੀਂ, ਬਰਮੇ ਜਨ ਜਨਮੇ ਪਾਰ ਬ੍ਰਹਮ, ਏਕ ਹੈ ਆਪ ਨਹੀਂ ਕੁਛ ਪਰ। ਉਹ ਵਾਹਿਗੁਰੂ ਹੈ, ਸੰਸਾਰ ਦੇ ਵਿੱਚ ਹੈ, ਲੇਕਿਨ ਜਿਹਾ ਜਿਹਾ ਸਾਨੂੰ ਦਿਸਦਾ ਉਹ ਅਜਿਹਾ ਹੈ ਨਹੀਂ, ਉਹਦੇ ਵਿੱਚ ਸਾਰਾ ਹੀ ਆ, ਉਹ ਅਖੰਡ ਜੋਤੀ ਹੈ। ਜੇ ਕੁਰਸੀ ਅਸੀਂ ਦੇਖਦੇ ਹਾਂ, ਕੁਰਸੀ ਵਰਗਾ ਨਹੀਂ ਉਹਦੇ 'ਚ ਬਣਿਆ ਉਹ, ਜੇ ਮਨੁੱਖ ਦੇਖਦੇ ਹਾਂ, ਮਨੁੱਖ ਵਰਗਾ ਨਹੀਂ ਬਣਿਆ ਉਹ, ਤਾਂ ਜਿਵੇਂ ਹਵਾ ਹੈ, ਹਵਾ ਹੈਗੀ, ਆਕਾਸ਼ ਹੈਗਾ, ਆਕਾਸ਼ ਨੇ ਸਾਡਾ ਰੂਪ ਨਹੀਂ ਧਾਰਿਆ, ਉਹ ਅਖੰਡ ਜੋਤੀ ਆ ਉਸੇ ਤਰ੍ਹਾਂ ਦੇ ਨਾਲ। ਲੇਕਿਨ ਵਿਆਧੀ ਕਰਕੇ ਜੋ ਆਕਾਸ਼ ਘੜੇ ਵਿੱਚ ਸਾਨੂੰ ਨਜ਼ਰ ਆਉਂਦਾ, ਉਹ ਘੜੇ ਦਾ ਸਰੀਰ ਹੋਣ ਕਰਕੇ ਸਾਨੂੰ ਘੜੇ ਵਰਗਾ ਨਜ਼ਰ ਆਉਣ ਲੱਗ ਜਾਂਦਾ। ਆਕਾਸ਼ ਕਹਿੰਦੇ ਨੇ ਸਪੇਸ ਨੂੰ, ਮਕਾਨ ਦੇ ਅੰਦਰ ਜੋ ਆਕਾਸ਼ ਨਜ਼ਰ ਆਉਂਦਾ, ਜਿਹਾ ਜਿਹਾ ਮਕਾਨ ਦਾ ਨਕਸ਼ਾ ਹੋਏਗਾ ਉਹ ਜਿਹਾ ਨਜ਼ਰ ਆਉਂਦਾ, ਲੇਕਿਨ ਆਕਾਸ਼ ਤਾਂ ਅਖੰਡ ਹੈ। ਮਕਾਨ ਗਿਰ ਜਾਵੇ, ਆਕਾਸ਼ ਨੇ ਕਿਤੇ ਬਾਹਰ ਨਿਕਲ ਜਾਣਾ ਵੀ ਹਵਾ ਹੈ। ਇਸ ਤਰ੍ਹਾਂ ਮੈਂ ਪੁਰਖ ਹਾਂ, ਹਰੇਕ ਦੇ ਅੰਦਰ ਸਮਾਇਆ ਹੋਇਆ, ਫਿਰ ਮੈਂ ਨਿਰਭਉ, ਮੈਨੂੰ ਕਾਲ ਦਾ ਡਰ ਨਹੀਂ, ਕਿਉਂਕਿ ਕਾਲ ਮੈਂ ਬਣਾਇਆ, ਮੇਰੀ ਬਣਾਈ ਹੋਈ ਚੀਜ਼ ਕੁਦਰਤ ਹੈ, ਕੁਦਰਤ ਦਾ ਕਾਲ ਚੱਲਦਾ, ਇਹ ਸਦਾ ਕਾਇਮ ਰਹਿਣ ਵਾਲੀ ਚੀਜ਼ ਨਹੀਂ, ਇਹਦੇ 'ਚ ਤਬਦੀਲੀ ਹਰ ਛਿਨ ਦੇ ਵਿੱਚ ਤਬਦੀਲੀ ਹੋ ਰਹੀ, ਅਤੇ ਮੈਂ ਨਿਰਵੈਰ ਹਾਂ, ਮੇਰਾ ਵੈਰ ਕਿਸੇ ਨਾਲ, ਮੇਰਾ ਆਪਣਾ ਆਪ ਹੈ ਸਾਰਾ, ਮੇਰੇ ਤੋਂ ਦੂਜਾ ਬਾਹਰ ਕੋਈ ਚੀਜ਼ ਨਹੀਂ। ਇਸ ਵਾਸਤੇ ਜਦ ਦੂਜਾ ਨਹੀਂ ਹੈ ਤਾਂ ਵੈਰ ਕੋਈ ਨਹੀਂ ਹੈ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ, ਤੂੰ ਇੱਕੋ ਕਹੀਆ ਨਾਨਕਾ ਦੂਜਾ ਕਾਹੇ। ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਕਾਲ ਮੂਰਤ, ਮੇਰੀ ਜਿਹੜੀ ਹਸਤੀ ਹੈ ਉਹ ਕਾਲ 'ਤੇ ਰਹਿਤ, ਕਿਸੇ ਜਨਮ 'ਚ ਮੈਂ ਨਹੀਂ ਆਉਂਦਾ, ਜੂਨ 'ਚ ਨਹੀਂ ਆਉਂਦਾ ਕਿਸੇ ਤਰੀਕੇ ਨਾਲ, ਨਾ ਮੈਂ ਦਰਖਤ ਬਣਾ, ਨਾ ਮੈਂ ਮੱਛੀ ਬਣਾ, ਨਾ ਮੈਂ ਪਸ਼ੂ ਬਣਾ, ਨਾ ਮੈਂ ਮਨੁੱਖ ਬਣਾ, ਮੇਰਾ ਪ੍ਰਕਾਸ਼ ਸਭ ਦੇ ਅੰਦਰ ਹੈ, ਜਿੱਥੇ ਮੈਲ ਨਹੀਂ ਹੋਏਗੀ, ਭਰਮ ਨਹੀਂ ਹੋਏਗੀ, ਉਹ ਜਿਹੜਾ ਸਰੀਰ ਆ ਮੇਰਾ ਹੀ ਧਾਰਨ ਕਰਿਆ ਹੋਇਆ ਪ੍ਰਗਟ ਰੂਪ 'ਚ ਹੈ, ਉਹ ਉੱਥੇ ਮੈਂ ਹੀ ਹੁੰਦਾ। ਫਿਰ ਸਾਹਿਬਾਂ, ਮੈਨੂੰ ਕਿਸੇ ਗਿਆਨ ਦੀ ਲੋੜ ਨਹੀਂ ਹੈ, ਕਿਸੇ ਕਰਮ ਦੀ ਲੋੜ ਨਹੀਂ, ਨਾ ਕਰਮ ਦੀ, ਨਾ ਉਪਾਸ਼ਨਾ ਦੀ, ਨਾ ਗਿਆਨ ਦੀ, ਨਾ ਵਿਗਿਆਨ ਦੀ, ਮੈਂ ਆਪੇ ਹੀ ਪ੍ਰਗਟ ਜਾਣ, ਆਪਣੇ ਆਪ ਹੀ ਮੈਨੂੰ ਸਭ ਪਾਸੇ ਦਾ ਪਤਾ। ਫਿਰ ਗੁਰਪ੍ਰਸ਼ਾਦ,